ਹੁਣ ਹਿੰਦੂ ਸੱਜਣ ਸਿੰਘ ਜੀ ਨੂੰ ਫਿਰ ਕਹਿਣ ਲੱਗੇ, ਆਪ ਯੇ ਜੋ ਕਹਤੇ ਹੋ ਨਾ ਕਿ ਹਮ ਹਿੰਦੂ ਨਹੀਂ, ਦਰਅਸਲ ਬਿਲਕੁਲ ਵੀ ਠੀਕ ਨਹੀਂ, ਕਿਉਂਕਿ ਹਮ ਹਿੰਦੂ ਔਰ ਆਪ ਸਿੱਖ, ਹਮ ਤੋ ਜਨਮ ਸੇ ਲੈ ਕੇ ਮਰਨ ਤੱਕ ਬਿਲਕੁਲ ਸਾਥ ਮੇ ਰਹਤੇ ਹੈ ਔਰ ਬਹੁਤ ਸੇ ਕਾਮ ਏਕ ਜੈਸੇ ਕਰਤੇ ਹੈ, ਬਲਕਿ ਆਪਕੇ ਔਰ ਹਮਾਰੇ ਬਹੁਤ ਸੇ ਧਰਮ ਕੇ ਚਿੰਨ ਭੀ ਏਕ ਜੈਸੇ ਹੈ, ਤੋ ਹਮ ਅਲਗ ਕੈਸੇ ਹੁਏ। ਸਿੰਘ ਜੀ ਉਰੀ ਆਖਣ ਲੱਗੇ, ਦੇਖੋ ਭਾਈ, ਤੁਹਾਡੇ ਤੇ ਸਾਡੇ ਸੰਸਕਾਰ, ਭਾਵ ਹਿੰਦੂ ਧਰਮ ਦੇ ਸੰਸਕਾਰ ਔਰ ਸਿੱਖ ਸੰਸਕਾਰ, ਆਪਸ ਵਿੱਚ ਦਿਨ ਰਾਤ ਦਾ ਭੇਦ ਰੱਖਦੇ ਹਨ, ਭਾਵ ਬਿਲਕੁਲ ਹੀ ਵੱਖਰੇ ਨੇ। ਸਿੱਖ ਲਈ ਚਾਰ ਸੰਸਕਾਰ, ਭਾਵ ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ ਅਤੇ ਅੰਤਮ ਸੰਸਕਾਰ, ਇਹ ਸਾਰੇ ਗੁਰਮਰਿਆਦਾ ਅਨੁਸਾਰ ਕੀਤੇ ਜਾਂਦੇ ਨੇ ਔਰ ਇਨ੍ਹਾਂ ਵਿੱਚ ਹਿੰਦੂ ਮਤ ਦਾ ਬਿਲਕੁਲ ਵੀ ਦਖਲ ਨਹੀਂ, ਭਾਵ ਹਿੰਦੂ ਮਤ ਅਨੁਸਾਰ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ। ਹਿੰਦੂ ਸੱਜਣ ਫਿਰ ਆਖਣ ਲੱਗੇ, ਆਪਨੇ ਤੋ ਆਪਣੇ ਯੇ ਸੰਸਕਾਰ ਬਿਲਕੁਲ ਵਿਰਥ ਹੀ ਅਲਗ ਸੇ ਬਣਾ ਲਿਏ, ਗੁਰੂ ਜੀ ਕਾ ਤੋ ਕਹੀਂ ਪੇ ਐਸਾ ਹੁਕਮ ਨਹੀਂ ਥਾ ਕਿ ਸਿੱਖ ਲੋਗ ਹਿੰਦੂ ਸ਼ਾਸਤਰੋ ਕੇ ਮੁਤਾਬਿਕ ਆਪਣੇ ਯੇ ਸੰਸਕਾਰ ਨਾ ਕਰੇ ਔਰ ਸਿੱਖ ਕਭੀ ਆਪਣੀ ਅਲਗ ਸੇ ਗੁਰਮਰਿਆਦਾ ਬਣਾ ਲੇ। ये जो आप शादी पे संत घोड़ियां लामा ये सभी कुछ आप पढ़ते हो ना, वो तो केवल परमार्थ की बातें हैं, वो इस दुनिया में व्यवहार के लिए या शादी ब्याह के लिए नहीं है। सिंह जी का जवाब, भाई यही तो तुम्हारा अज्ञान है, ਸਿੱਖ ਜੋ ਵੀ ਕਰਦੇ ਨੇ ਗੁਰੂ ਦੇ ਹੁਕਮਾਂ ਮੁਤਾਬਕ ਕਰਦੇ ਨੇ, ਆਪਣੀ ਮਨ ਮਰਜ਼ੀ ਰਤਾ ਵੀ ਨਹੀਂ ਕਰਦੇ। ਅਸੀਂ ਤੁਹਾਨੂੰ ਚਾਰੇ ਹੀ ਸਮਿਆਂ ਤੇ ਕੀ ਕਰਨਾ ਚਾਹੀਦਾ, ਗੁਰੂ ਜੀ ਦਾ ਹੁਕਮ ਵਿਖਾਉਣੇ ਆ। ਪਹਿਲਾ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੋਤਰੇ ਦੇ ਜਨਮ ਤੇ ਆਨੰਦ ਬਾਣੀ ਉਚਾਰਨ ਕੀਤੀ ਔਰ ਸਿੱਖਾਂ ਨੂੰ ਹੁਕਮ ਕੀਤਾ ਕਿ ਬੱਚੇ ਦੇ ਜਨਮ ਤੇ ਸ਼ੁਕਰਾਨੇ ਵਜੋਂ ਇਸ ਬਾਣੀ ਦਾ ਪਾਠ ਕੀਤਾ ਜਾਏ, ਜਿਸ ਦੇ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਹੀ ਕੀਤਾ, ਜੋ ਕਿ ਇਸ ਸ਼ਬਦ ਤੋਂ ਸਪਸ਼ਟ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ, ਦਸੀ ਮਾਸੀ ਹੁਕਮ ਬਾਲਕ ਜਨਮ ਲਈਆ, ਮਿਟਿਆ ਸੋਗ ਮਹਾ ਆਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਤੇ ਤੁਹਾਨੂੰ ਇਹ ਤੇ ਯਾਦ ਹੋਵੇਗਾ ਕਿ ਹਿੰਦੂ ਮਤ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਸ਼ੁੱਧੀ ਲਈ ਬੱਚੇ ਦੀ ਮਾਂ ਨੂੰ ਤੇ ਬੱਚੇ ਨੂੰ ਗਊ ਮੂਤਰ ਔਰ ਗੋਬਰ ਤੋਂ ਤਿਆਰ ਕੀਤਾ ਹੋਇਆ ਪੰਚਗਵਿਆ ਨਾਮ ਦਾ ਪਦਾਰਥ ਦਿੱਤਾ ਜਾਂਦਾ, ਭਾਵ ਖਵਾਇਆ ਤੇ ਪਿਆਇਆ ਜਾਂਦਾ। ਤੁਸੀਂ ਇੰਨੀ ਗੱਲ ਤੋਂ ਹੀ ਸਮਝ ਸਕਦੇ ਹੋ ਕਿ ਸਿੱਖ ਤਾਂ ਜਿਸ ਲੰਗਰ ਅਸਥਾਨ ਉੱਤੇ ਗੋਹੇ ਦਾ ਚੌਂਕਾ ਫੇਰਿਆ ਹੋਵੇ ਉੱਥੇ ਕੜਾਹ ਪ੍ਰਸ਼ਾਦ ਵੀ ਤਿਆਰ ਨਹੀਂ ਕਰਦੇ। ਔਰ ਇਹ ਵਾਲੀ ਗੱਲ ਅੱਜ ਤੋਂ ਨਹੀਂ ਬਲਕਿ ਗੁਰੂ ਸਾਹਿਬਾਨ ਦੇ ਵੇਲੇ ਤੋਂ ਚਲੀ ਆ ਰਹੀ ਹੈ। ਦੂਸਰਾ, ਪਹਿਲੇ ਨੌ ਗੁਰੂ ਸਾਹਿਬਾਨ ਦੇ ਵੇਲੇ ਚਰਨ ਅੰਮ੍ਰਿਤ ਦਿੱਤਾ ਜਾਂਦਾ ਸੀ। ਚੇਤੇ ਰੱਖਿਓ, ਜੋ ਹਿੰਦੂ ਮਤ ਦੇ ਬੱਚੇ ਨੂੰ ਜਨੇਊ ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿੱਚ ਸੀ, ਇਹ ਸੰਸਕਾਰ ਭਾਵ ਚਰਨਾਮ੍ਰਿਤ ਦੇਣ ਵਾਲਾ ਸੰਸਕਾਰ ਇਸ ਕਰਕੇ ਤੁਹਾਡੇ ਮਤ ਦੇ ਵਿਰੁੱਧ ਸੀ ਕਿ ਚਾਰੇ ਵਰਣ ਭਾਵ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਇਕੱਠੇ ਹੀ ਗੁਰੂ ਦਾ ਚਰਨਾਮ੍ਰਿਤ ਲੈਂਦੇ ਸਨ, ਜਿਸ ਕਰਕੇ ਭਾਈ ਗੁਰਦਾਸ ਜੀ ਨੇ ਇਹ ਬਚਨ ਉਚਾਰਨ ਕੀਤਾ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ ਅਤੇ ਚਾਰੇ ਪੈਰ ਧਰਮ ਦੇ, ਚਾਰ ਵਰਣ ਇੱਕ ਵਰਣ ਕਰਾਇਆ। ਫਿਰ ਅਸੀਂ ਗੁਰੂ ਦੀ ਕੋਈ ਜ਼ਾਤ ਨਹੀਂ ਮੰਨਦੇ, ਪਰ ਤੁਹਾਡੇ ਖਿਆਲ ਅਨੁਸਾਰ ਤਾਂ ਗੁਰੂ ਸਾਹਿਬਾਨ ਖੱਤਰੀ ਕੁੱਲ ਵਿੱਚੋਂ ਸਨ ਤੇ ਖੱਤਰੀ ਦਾ ਚਰਨਾਮ੍ਰਿਤ ਤੁਹਾਡੇ ਧਰਮ ਸ਼ਾਸਤਰ ਅਨੁਸਾਰ ਬ੍ਰਾਹਮਣ ਕਦੇ ਵੀ ਲੈ ਨਹੀਂ ਸਕਦਾ, ਤੇ ਚਰਨਾਮ੍ਰਿਤ ਤਾਂ ਪਿਲਾਉਣਾ ਹੀ ਇਸ ਲਈ ਸ਼ੁਰੂ ਕੀਤਾ ਗਿਆ ਕਿ ਮਨ ਵਿੱਚੋਂ, ਮਨੁੱਖ ਦੇ ਹਿਰਦੇ ਵਿੱਚੋਂ ਜ਼ਾਤੀ ਅਭਿਮਾਨ ਨੂੰ ਖਤਮ ਕਰ ਦਿੱਤਾ ਜਾਏ। ਫਿਰ ਇਸ ਚਰਨਾਮ੍ਰਿਤ ਸੰਸਕਾਰ ਨੂੰ ਦਸਵੇਂ ਪਾਤਸ਼ਾਹ ਨੇ ਖੰਡੇ ਦੇ ਅੰਮ੍ਰਿਤ ਵਿੱਚ ਬਦਲ ਦਿੱਤਾ, ਔਰ ਅੰਮ੍ਰਿਤ ਛਕਾਉਣ ਵੇਲੇ ਜੋ ਕਲਗੀਧਰ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਸੀ ਔਰ ਹੈ। ਨੰਬਰ 3, ਆਨੰਦ ਭਾਵ ਆਨੰਦ ਕਾਰਜ ਭਾਵ ਸ਼ਾਦੀ ਵਿਆਹ ਦੀ ਰੀਤ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਤੋਂ ਪ੍ਰਚਲਿਤ ਹੋ ਗਈ, ਔਰ ਸਤਿਗੁਰੂ ਨੇ ਛੰਦ, ਘੋੜੀਆਂ, ਲਾਵਾਂ ਆਦਿਕ ਵੀ ਇਸੇ ਵਾਸਤੇ ਰਚੀਆਂ ਨੇ। ਫਿਰ ਜੋ ਤੁਹਾਡਾ ਇਹ ਸ਼ੰਕਾ ਹੈ ਨਾ ਬਈ ਇਹ ਤਾਂ ਸਿਰਫ ਪਰਮਾਰਥ ਵਾਸਤੇ ਨੇ, ਵਿਵਹਾਰਕ ਨਹੀਂ, ਭਾਵ ਦੁਨਿਆਵੀ ਕਾਰਜਾਂ ਵਿੱਚ ਗੁਰਬਾਣੀ ਦੇ ਇਹਨਾਂ ਬਚਨਾਂ ਦਾ ਪਾਠ ਕਰਨਾ ਵਾਜਬ ਨਹੀਂ, ਭਾਈ ਸੋ ਵੀ ਠੀਕ ਨਹੀਂ। ਗੁਰਬਾਣੀ ਵਿੱਚ ਤਾਂ ਪਰਮਾਰਥ ਔਰ ਵਿਵਹਾਰ ਭਾਵ ਭੋਗ ਅਤੇ ਮੋਖ ਦੋਵੇਂ ਹਨ, ਔਰ ਸ਼ਬਦਾਂ ਦੀ ਰਚਨਾ ਇਸ ਤਰ੍ਹਾਂ ਦੱਸ ਰਹੀ ਹੈ ਕਿ ਖਾਸ ਕਰਕੇ ਆਨੰਦ ਕਾਰਜ ਵੇਲੇ ਇਹ ਸ਼ਬਦ ਵਰਤੇ ਜਾਣ, ਜਿਵੇਂ ਹਮ ਕਰ ਸਾਜਣ ਆਏ ਸੱਚੇ ਮੇਲ ਮਿਲਾਏ, ਗੁਰੂ ਨਾਨਕ ਦੇਵ ਜੀ ਮਹਾਰਾਜ। ਫਿਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹੀ ਰਾਮਕਲੀ ਰਾਗ ਵਿੱਚ ਫਰਮਾਨ ਕਰਦੇ ਨੇ, ਸਾਹਾ ਗਣੇ ਨਾ ਕਰੇ ਵਿਚਾਰ, ਭਾਵ ਸਾਡੇ ਲਈ ਕੋਈ ਦਿਨ ਵਿਹਾਰ ਸਮਾਂ ਮਹੂਰਤ ਵਿਸ਼ੇਸ਼ ਮਾਇਨਾ ਨਹੀਂ ਰੱਖਦਾ, ਇਹ ਵੀ ਇਸੇ ਗੱਲ ਵਾਸਤੇ ਕਿਹਾ ਜਾ ਰਿਹਾ ਸੀ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਆਖਦੇ ਨੇ, ਧੰਨ ਫਿਰ ਇਹ ਨਾ ਆਖੀਆਂ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਈਆਂ ਸੋਏ। ਹੁਣ ਦੱਸੋ ਇੱਥੇ ਗੱਲ ਦੁਨਿਆਵੀ ਇਸਤਰੀ ਪਤੀ ਦੀ ਹੋ ਰਹੀ ਹੈ ਕਿ ਕਿਸੇ ਹੋਰ ਦੀ? ਫਿਰ ਗੁਰੂ ਰਾਮਦਾਸ ਜੀ ਆਨੰਦ ਕਾਰਜ ਦੇ ਸਮੇਂ ਭਾਵ ਵਿਆਹ ਦੇ ਸਮੇਂ ਜੋ ਕੁਝ ਕੀਤਾ ਜਾਂਦਾ ਉਸ ਵੇਲੇ ਵੀ ਉਪਦੇਸ਼ ਦਿੰਦਿਆਂ ਇਸ ਤਰ੍ਹਾਂ ਆਖਦਾ, ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ ਸੋ ਕੂੜ ਅਹੰਕਾਰ ਕੱਚ ਭਾਜੋ, ਭਾਵ ਵਿਆਹ ਵੇਲੇ ਲੜਕੀ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਵਿਖਾਲਾ ਪਾਉਣਾ, ਭਾਵ ਲੋਕਾਂ ਸਾਹਮਣੇ ਸਜਾ ਕੇ ਰੱਖ ਦੇਣਾ ਤੇ ਮਾਣ ਕਰਨਾ ਕਿ ਅਸੀਂ ਇਹਨਾਂ ਦਾਜ ਦੇ ਰਹੇ ਹਾਂ, ਭਾਈ ਇਹ ਵੀ ਵਿਅਰਥ ਦਾ ਹੰਕਾਰ ਔਰ ਐਵੇਂ ਵਿਅਰਥ ਦੀ ਰੀਤ ਹੈ। ਫਿਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਨੇ, ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ। ਫਿਰ ਇਤਨਾ ਹੀ ਨਹੀਂ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜੋ ਪੰਜਾਂ ਪਿਆਰਿਆਂ ਦੇ ਮੁਖੀ ਸਨ, ਰਹਿਤਨਾਮੇ ਵਿੱਚ ਲਿਖਦੇ ਨੇ, ਆਨੰਦ ਬਿਨਾ ਵਿਵਾਹ ਨਾ ਕਰੇ, ਭਾਵ ਸਿੱਖ ਨੇ ਵਿਆਹ ਕਰਨ ਵੇਲੇ ਵੇਦੀ ਦੀਆਂ ਲਾਵਾਂ ਨਹੀਂ ਲੈਣੀਆਂ, उसने आनंद कारज करवाना है। नंबर चौथा, अंतम संस्कार भाव किसी दे चढ़ाई कर जानते चलाना कर जानते ए संस्कार भी बिल्कुल हिंदुआं दा सिखां नालों वखरा है। सब तो पहली गल, गुरु नानक देव जी महाराज हुक्म करदे ने कि प्राणी दे अंतिम संस्कार वेले ए शब्द पढ़ना। धन सिरन दा सच्चा पातशाह जिन जगत धंधे लाया, मोहलत पुन्नी पाई भरी जानियाड़ा कत चलाया। फिर आखदे ने साहिब सिमरो मेरे भाई हो सबना ए पयाना, इथे धंधा कूड़ा चार दिहा आगे सर पर जाना। फिर एक होर बजन विच फरमान करदे ने, रोवण सगल बिकारो गाफल संसारो माया कारण रोवै, चंगा मंदा किछ सूझै नाही ए तन एवै खोवै। इथे आया सब को जासी कूड़ करो अंकारो, नानक रुन्ना बाबा जानी है जे रोवै लाए प्यारो। ए वडहंस महला पहला दे सिरलेख हेठ अलानिया, भाव किसे व्यक्ति दे चले जान ते गाए जान वाले पढ़े जान वाले बचन। इस सिरलेख हेठ महाराज गुरु नानक देव जी ने ए उचारण कीते, भाव सी के अंतिम संस्कार वेले इन्हां बचना नूं पढ़िया जाए। फिर जन्म साखी दे बचन हन, फिर जन्म साखी दे बचन हन कि श्री गुरु नानक देव जी महाराज ने भाई मरदाने दा अंतिम संस्कार करके कड़ा प्रसाद वरताया, भाव हिंदुआं दे पातक दे मुकाबले सिख कड़ा प्रसाद वरताउणा ए भी सिद्ध करदा कि सिख हिंदू रीति नूं नहीं मनदे। भाई मनी सिंह जी दी भगत रत्नावली विच स्पष्ट वर्णन है कि हिंदू आदिक ब्राह्मण लोग सिखां ते ए तर्क करदे ने। भाई मनी सिंह जी दी रची हुई भगत रत्नावली विच स्पष्ट वर्णन है कि भाई टेसी अते भाई जोध आके गुरु जी नूं ए बेनती करदे ने, हे महाराज सानू ब्राह्मण आदिक हिंदू लोग हर वेले तर्क करदे ने कि तुसी मरण वेले भाव किसे व्यक्ति दे अकाल चलाने वेले तुसी किरिया कर्म आदिक त्याग के अरदास करनी और कड़ा प्रसाद छकना ए जो करदे हो ना ए हिंदू धर्म दे नियमां दे विरुद्ध करदे हो। फिर भाई चौपा सिंह जी रहत नामे विच लिखदे ने, जदों प्राणी दे शरीर दा अंत होवे तां कीर्तन करावे, साथ कड़ा प्रसाद की देग ले जाए। फिर अगली गल, गुरप्रताप सूरज ग्रंथ विच भाई संतोख सिंह जी लिखदे ने कि गुरु जी ने हुक्म कीता, मरे सिख ते कड़े कड़ा तिस कुटुंब रुदने बहो ना, पढ़े शब्द कीर्तन को करें सुने बैठ बैराग सोतरें। भाव अंतिम संस्कार वेले भी किसी दे मरण ते भी भाई कड़ा प्रसाद छको। हिंदू समाज तां भुखा होके वेला बह जांदा, पर सिख ते उस वेले भी अफसोस दी भावना मन विचों कढ के अरदास करदा ते कड़ा प्रसाद छकदा है, फिर कीर्तन करदे ने। हां उस कीर्तन द्वारा भी मर गए प्राणी दी याद विच रोण पिटन कलपन दी बजाए वाहिगुरु दा हुक्म मनन दा उपदेश हुंदा है। फिर भाई चौपा सिंह जी गुरु के हजूरी सिख वर्णन करदे ने, गुरु का सिख कदे भद्दन ना करावे, भाव हिंदू मत दा किसी व्यक्ति दे मर जान वेले अंतिम संस्कार दा एक विशेष अंग है कि उस दे पुत्रां जां रिश्तेदारां दे सिर नूं रगड़ के मुन्न दिता जाए, पर सिख ते कदे इस तरह नहीं करदा। गुरसोभा ग्रंथ दे पंजवें अध्याय विच वचन है, भद्दन त्याग करो हे भाई सब सिखन यह बात सुनाई, ਸੰਗਤ ਭਦਨ ਮਤ ਕਰੋ, ਛੁਰਾ ਨਾ ਲਗਾਓ ਸੀਸ, ਮਾਤ ਪਿਤਾ ਕੋਉ ਮਰੇ ਸਤਿਗੁਰ ਕਰੀ ਹਦੀਸ। ਭਾਵ ਗੁਰੂ ਨੇ ਐਸਾ ਹੁਕਮ ਕਰ ਦਿੱਤਾ ਕਿ ਕਿਸੇ ਦੇ ਵੀ ਮਰਨ ਵੇਲੇ, ਪਰਿਵਾਰ ਵਿਚ ਕਿਸੇ ਬਜ਼ੁਰਗ ਦੇ ਜਾਣ ਵੇਲੇ ਵੀ ਉਸ ਦੇ ਬੱਚਿਆਂ ਅਥਵਾ ਰਿਸ਼ਤੇਦਾਰਾਂ ਨੂੰ ਆਪਣੇ ਸੀਸ ਨਾਲ, ਆਪਣੇ ਸਿਰ ਨਾਲ ਚਾਕੂ ਜਾਂ ਛੁਰੀ ਛੁਹਾਉਣੀ, ਭਾਵ ਕੇਸਾਂ ਦਾ ਕਤਲ ਕਰਨਾ, ਭਾਵ ਭੱਦਨ ਕਰਾਉਣਾ, ਇਹ ਪੂਰਨ ਰੂਪ ਵਿਚ ਵਰਜਿਤ ਹੈ।